ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 85 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਹੈ ਯਸੂ ਜੀ ਉੱਠਿਆ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਯਸੂ ਨੇ ਆਪਣਾ ਖੂਨ ਸਲੀਬ ਤੇ ਬਹਾਇਆ, ਯਾਨੀ ਉਸ ਸਲੀਬ ਤੇ ਜਿਹਦੇ ਤੇ ਉਹਨੂੰ ਕਿੱਲਾਂ ਦੇ ਨਾਲ ਜੜ ਕੇ ਲਟਕਾਇਆ ਗਿਆ ਤਾਂ ਕਿ ਉਹ ਦੁਨੀਆਂ ਦੇ ਗੁਨਾਹਾਂ ਦਾ ਕੁਫਾਰਾ ਦੇਵੇ ਤੇ ਗੁਨਾਹਗਾਰਾਂ ਵਾਸਤੇ ਅਬਦੀ ਅਮਨ ਤੇ ਸਲਾਮਤੀ ਦਾ ਦਰਵਾਜ਼ਾ ਖੋਲੇ। ਇਹ ਸਭ ਕੁਝ ਨਬੀਆਂ ਦੀਆਂ ਪੇਸ਼ਨਗੋਈਆਂ ਦੇ ਐਨ ਮੁਤਾਬਿਕ ਵਾਕਿਆ ਹੋਇਆ। ਮਸੀਹ ਨੂੰ ਠੱਠਿਆਂ ਵਿੱਚ ਉਡਾਇਆ ਗਿਆ, ਉਹਨੂੰ ਕੋੜੇ ਲਾਏ ਗਏ ਤੇ ਉਹਨੂੰ ਸਲੀਬ ਤੇ ਚੜ੍ਹਾ ਦਿੱਤਾ ਗਿਆ, ਉਹਨੂੰ ਮਾਰ ਦਿੱਤਾ ਗਿਆ ਤੇ ਜਿਵੇਂ ਹਜ਼ਰਤ ਇਬਰਾਹੀਮ ਦੇ ਬੇਟੇ ਦੀ ਜਗ੍ਹਾ ਮਾਸੂਮ ਤੇ ਬੇਐਬ ਮਹਿੰਡਾ ਕੁਰਬਾਨ ਹੋਇਆ, ਬਿਲਕੁਲ ਇਸੇ ਤਰ੍ਹਾਂ ਬੇਐਬ ਤੇ ਲਾਖਤਾ ਪਾਕ ਨਜਾਤ ਦਹਿੰਦਾ ਸਾਡੀ ਜਗ੍ਹਾ ਜਾਨ ਨਿਸਾਰ ਹੋਇਆ। ਜਾਨ ਦੇਵਨ ਤੋਂ ਪਹਿਲੇ ਯਸੂ ਨੇ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ। ਖੁਦਾ ਦੀ ਤਾਰੀਫ ਹੋਵੇ, ਖੁਦਾਵੰਦ ਯਸੂ ਮਸੀਹ ਨੇ ਖੁਦਾ ਦਾ ਬਣਾਇਆ ਹੋਇਆ ਨਜਾਤ ਦਾ ਮਨਸੂਬਾ ਮੁਕੰਮਲ ਕਰ ਦਿੱਤਾ। ਪੂਰੇ ਕਲਾਮੇ ਖੁਦਾ ਵਿੱਚ ਯਸੂ ਦੀ ਸਲੀਬੀ ਮੌਤ ਦੀ ਖਬਰ ਸਭ ਤੋਂ ਜ਼ਿਆਦਾ ਅਹਿਮ ਖਬਰ ਏ, ਕਿਉਂਕਿ ਇਹ ਮੌਤ ਐਸੀ ਮੌਤ ਏ ਜਿਹਦੇ ਸਬਬ ਤੋਂ ਸਾਨੂੰ ਗੁਨਾਹ ਦੀ ਮੁਆਫ਼ੀ ਮਿਲੀ, ਖੁਦਾ ਦੀ ਸੱਚੀ ਅਦਾਲਤ ਤੇ ਰਾਸਤਬਾਜ਼ੀ ਨੂੰ ਵੀ ਠੇਸ ਨਾ ਪਹੁੰਚੀ। ਬਸ ਯਸੂ ਮਸੀਹ ਦੀ ਮੌਤ ਅਹਿਮ ਤਰੀਨ ਮੌਤ ਏ ਜਿਹਦੇ ਮੁਤਲਿਕ ਹਜੇ ਵੀ ਅਸੀਂ ਸਿੱਖਾਂਗੇ। ਉਹ ਖਬਰ ਸਭ ਤੋਂ ਜ਼ਿਆਦਾ ਖੂਬਸੂਰਤ ਤੇ ਹੈਰਾਨ ਕਰ ਦੇਣ ਵਾਲੀ ਖਬਰ ਏ ਜਿਹਨੂੰ ਇਨਸਾਨੀ ਅਕਲ ਤਸਲੀਮ ਕਰਨ ਤੋਂ ਕਾਸਰ ਏ, ਕਿਉਂਕਿ ਅਸੀਂ ਸਿੱਖਣ ਵਾਲੇ ਹਾਂ ਕਿ ਖੁਦਾ ਪਾਕ ਨੇ ਯਸੂ ਮਸੀਹ ਪਾਕ ਨੂੰ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ। ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਜਦੋਂ ਯਸੂ ਸਲੀਬ ਤੇ ਮਰ ਗਿਆ ਤੇ ਇੱਕ ਸਿਪਾਹੀ ਉੱਠਿਆ ਤੇ ਉਹਨੇ ਭਾਲਾ ਲਿੱਤਾ ਤੇ ਯਸੂ ਪਾਕ ਦੇ ਪਹਿਲੂ ਵਿੱਚ ਮਾਰਿਆ ਤੇ ਉਸ ਜਗ੍ਹਾ ਤੋਂ ਖੂਨ ਤੇ ਪਾਣੀ ਫੌਰਨ ਬਾਹਰ ਨਿਕਲਿਆ, ਜੋ ਇਸ ਗੱਲ ਦਾ ਸਬੂਤ ਸੀ ਕਿ ਯਸੂ ਮਰ ਗਿਆ ਏ। ਅਸੀਂ ਮਜ਼ੀਦ ਇਹ ਵੀ ਵੇਖਿਆ ਕਿ ਇੱਕ ਦੌਲਤਮੰਦ ਆਦਮੀ ਆਇਆ ਤੇ ਉਹਨੇ ਯਸੂ ਦੀ ਲਾਸ਼ ਮੰਗੀ ਤੇ ਉਹਨੂੰ ਲੈ ਕੇ ਆਪਣੀ ਕਬਰ ਵਿੱਚ ਰੱਖਿਆ, ਜੋ ਉਹਨੇ ਚਟਾਨਾਂ ਨੂੰ ਖੁਦਵਾ ਕੇ ਆਪਣੇ ਵਾਸਤੇ ਤਿਆਰ ਕਰਵਾਈ ਹੋਈ ਸੀ। ਫਿਰ ਉਸ ਕਬਰ ਦੇ ਮੂੰਹ ਤੇ ਇੱਕ ਵੱਡਾ ਪੱਥਰ ਸਿਰਕਾ ਕੇ ਰੱਖ ਦਿੱਤਾ ਗਿਆ ਤਾਂ ਕਿ ਕਬਰ ਦਾ ਮੂੰਹ ਬੰਦ ਹੋ ਜਾਵੇ। ਇਹ ਸਾਰੀਆਂ ਗੱਲਾਂ ਨਬੀਆਂ ਦੀਆਂ ਨਬੂਵਤ ਦੇ ਐਨ ਮੁਤਾਬਕ ਵਾਕਿਆ ਹੋਈਆਂ। ਇੰਜਲ ਮੁਕੱਦਸ ਵਿੱਚ ਕੁਝ ਇੰਜ ਮਰਕੂਮ ਏ, ਮੱਤੀ ਬਾਬ 27 ਤੇ ਆਇਤ ਨੰਬਰ 62 ਤੋਂ ਲੈ ਕੇ 66 ਤੱਕ। ਦੂਜੇ ਦਿਹਾੜੇ ਜਿਹੜਾ ਤਿਆਰੀ ਤੋਂ ਬਾਅਦ ਦਾ ਦਿਨ ਸੀ, ਸਰਦਾਰ ਕਾਹਿਨਾ ਤੇ ਫਰੀਸੀਆਂ ਨੇ ਪਿਲਾਤੂਸ ਦੇ ਕੋਲ ਜਮ੍ਹਾਂ ਹੋ ਕੇ ਆਖਿਆ, ਖੁਦਾਵੰਦ ਸਾਨੂੰ ਯਾਦ ਏ ਕਿ ਇਸ ਧੋਖੇਬਾਜ਼ ਜਿੰਦੇ ਜੀ ਆਖਿਆ ਸੀ ਕਿ ਮੈਂ ਤੀਜੇ ਦਿਹਾੜੇ ਜੀ ਉੱਠਾਂਗਾ, ਬਸ ਹੁਕਮ ਦੇ ਕਿ ਤੀਜੇ ਦਿਨ ਤੱਕ ਕਬਰ ਦੀ ਨਿਗਹਬਾਨੀ ਕੀਤੀ ਜਾਏ, ਕਿਧਰੇ ਇੰਜ ਨਾ ਹੋਵੇ ਕਿ ਉਹਦੇ ਸ਼ਾਗਿਰਦ ਆ ਕੇ ਉਹਨੂੰ ਚੁਰਾ ਲੈ ਜਾਣ ਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਏ। ਇਹ ਪਿਛਲਾ ਧੋਖਾ ਪਹਿਲੇ ਨਾਲੋਂ ਵੀ ਭੈੜਾ ਹੋਣਾ ਹੈ। ਪਿਲਾਤੂਸ ਨੇ ਉਹਨਾਂ ਨੂੰ ਆਖਿਆ ਕਿ ਤੁਹਾਡੇ ਕੋਲ ਪਹਿਰੇਦਾਰ ਮੌਜੂਦ ਨੇ, ਜਾਓ ਜਿੱਥੋਂ ਤੱਕ ਤੁਸੀਂ ਹੋ ਸਕਦਾ ਉਹਦੀ ਨਿਗਹਬਾਨੀ ਕਰੋ। ਫਿਰ ਉਹ ਪਹਿਰੇ ਵਾਲਿਆਂ ਨੂੰ ਨਾਲ ਲੈ ਗਏ ਤੇ ਪੱਥਰ ਤੇ ਮੋਹਰ ਕਰਕੇ ਕਬਰ ਦੀ ਨਿਗਹਬਾਨੀ ਕੀਤੀ। ਮੱਤੀ ਬਾਬ 28 ਤੇ ਪਹਿਲੀਆਂ 4 ਆਇਤਾਂ ਵਿੱਚ ਮਰਕੂਮ ਏ, ਤੇ ਸਬਤ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਹਾੜੇ ਫੂ ਫਟਦਿਆਂ ਹੀ ਮਰੀਅਮ ਮਗਦਲੀਨੀ ਤੇ ਦੂਜੀ ਮਰੀਅਮ ਕਬਰ ਨੂੰ ਵੇਖਣ ਆਏ ਤੇ ਵੇਖੋ ਇੱਕ ਵੱਡਾ ਬੁੰਚਾਲ ਆਇਆ, ਕਿਉਂਕਿ ਖੁਦਾਵੰਦ ਦਾ ਫਰਿਸ਼ਤਾ ਅਸਮਾਨ ਤੋਂ ਉਤਰਿਆ ਤੇ ਕੋਲ ਆ ਕੇ ਪੱਥਰ ਨੂੰ ਲੁੜਕਾ ਦਿੱਤਾ ਤੇ ਉਹਦੇ ਤੇ ਬਹਿ ਗਿਆ। ਉਹਦੀ ਸੂਰਤ ਬਿਜਲੀ ਦੀ ਤਰ੍ਹਾਂ ਸੀ ਤੇ ਉਹਦੀ ਪੋਸ਼ਾਕ ਬਰਫ਼ ਦੇ ਵਾਂਗੂ ਸਫ਼ੇਦ ਸੀ ਤੇ ਉਹਦੇ ਡਰ ਨਾਲ ਨਿਗਹਬਾਨ ਕੰਬ ਉੱਠੇ ਤੇ ਮੁਰਦਾ ਜਿਹੇ ਹੋ ਗਏ। ਇਸ ਤਰ੍ਹਾਂ ਜਦੋਂ ਔਰਤਾਂ ਕਬਰ ਤੇ ਪਹੁੰਚੀਆਂ ਤੇ ਉਹਨਾਂ ਨੇ ਪੱਥਰ ਨੂੰ ਕਬਰ ਤੋਂ ਲੁੜਕਿਆ ਹੋਇਆ ਪਾਇਆ, ਮਗਰ ਅੰਦਰ ਜਾ ਕੇ ਖੁਦਾਵੰਦ ਯਸੂ ਦੀ ਲਾਸ਼ ਨਾ ਪਾਈ। ਤੇ ਇੰਝ ਹੋਇਆ ਕਿ ਜਦੋਂ ਉਹ ਇਸ ਗੱਲ ਤੇ ਹੈਰਾਨ ਸਨ ਤੇ ਵੇਖੋ ਦੋ ਸ਼ਖਸ ਬਰਾਕ ਪੋਸ਼ਾਕ ਪਾਏ ਉਹਨਾਂ ਦੇ ਕੋਲ ਆ ਖਲੋਤੇ, ਜਦੋਂ ਡਰ ਗਈਆਂ ਤੇ ਆਪਣੇ ਸਰ ਜ਼ਮੀਨ ਤੇ ਝੁਕਾਏ ਤੇ ਉਹਨਾਂ ਨੇ ਉਹਨਾਂ ਨੂੰ ਆਖਿਆ ਕਿ ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ, ਉਹ ਇੱਥੇ ਨਹੀਂ ਬਲਕਿ ਜੀ ਉੱਠਿਆ ਏ। ਯਾਦ ਕਰੋ ਕਿ ਜਦੋਂ ਉਹ ਗਲੀਲ ਵਿੱਚ ਸੀ ਤੇ ਉਹਨੇ ਤੁਹਾਨੂੰ ਕੀ ਆਖਿਆ ਸੀ? ਜ਼ਰੂਰ ਹੈ ਕਿ ਇਬਨ ਆਦਮ ਗੁਨਾਹਗਾਰਾਂ ਦੇ ਹੱਥ ਵਿੱਚ ਹਵਾਲਾ ਕੀਤਾ ਜਾਏ ਤੇ ਤੀਜੇ ਦਿਹਾੜੇ ਜੀ ਉੱਠੇ। ਉਹਦੀ ਗੱਲਾਂ ਉਹਨਾਂ ਨੂੰ ਯਾਦ ਆਈਆਂ। ਉਹਨਾਂ ਨੇ ਲੌਟ ਕੇ ਉਹਨਾਂ 11 ਨੂੰ ਤੇ ਬਾਕੀ ਸਭ ਲੋਕਾਂ ਨੂੰ ਇਹਨਾਂ ਗੱਲਾਂ ਦੀਆਂ ਖਬਰ ਦਿੱਤੀ। ਜਿਨ੍ਹਾਂ ਨੇ ਰਸੂਲਾਂ ਦੇ ਨਾਲ ਇਹ ਗੱਲਾਂ ਕੀਤੀਆਂ ਉਹ ਮਰੀਅਮ ਮਗਦਲੀਨੀ ਤੇ ਯਾਕੂਬ ਦੀ ਮਾਂ ਮਰੀਅਮ ਤੇ ਉਹਨਾਂ ਦੇ ਨਾਲ ਦੀਆਂ ਬਾਕੀ ਔਰਤਾਂ ਸਨ। ਮਗਰ ਇਹ ਗੱਲਾਂ ਉਹਨਾਂ ਨੂੰ ਕਾਨੀ ਜੀਆਂ ਮਾਲੂਮ ਹੋਈਆਂ ਤੇ ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ, ਕਿਉਂਕਿ ਉਹ ਹਜੇ ਤੱਕ ਉਸ ਨਵਿਸ਼ਤੇ ਨੂੰ ਨਾ ਜਾਣਦੇ ਸਨ ਜਿਹਦੇ ਮੁਤਾਬਿਕ ਉਹਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰ ਸੀ। ਇਹਦੇ 'ਤੇ ਪਤਰਸ ਉੱਠ ਕੇ ਕਬਰ ਨੂੰ ਦੌੜਿਆ ਤੇ ਝੁੱਕ ਕੇ ਨਜ਼ਰ ਕੀਤੀ ਤੇ ਵੇਖਿਆ ਕਿ ਕਫਨ ਹੀ ਕਫਨ ਏ ਤੇ ਇਸ ਮਾਜਰੇ ਤੋਂ ਤਾਜੁਬ ਕਰਦੇ ਹੋਇਆਂ ਆਪਣੇ ਘਰ ਚਲਾ ਗਿਆ। ਤੇ ਵੇਖੋ ਉਸੇ ਦਿਨ ਉਹਨਾਂ ਵਿੱਚੋਂ ਦੋ ਆਦਮੀ ਉਸ ਗਾਓਂ ਵੱਲ ਜਾਣਦੇ ਸਨ ਜਿਹਦਾ ਨਾਂ ਅਮਾਊਸ ਏ। ਉਹ ਯਰੂਸ਼ਲਮ ਤੋਂ ਤਕਰੀਬਨ 7 ਮੀਲ ਦੇ ਫਾਸਲੇ 'ਤੇ ਸੀ ਤੇ ਉਹਨਾਂ ਸਭ ਗੱਲਾਂ ਦੀ ਬਾਬਤ ਜਿਹੜੀਆਂ ਵਾਕੇ ਹੋਈਆਂ ਸਨ ਆਪਸ ਵਿੱਚ ਗੱਲਬਾਤ ਕਰਦੇ ਜਾਂਦੇ ਸਨ। ਜਦੋਂ ਉਹ ਗੱਲਬਾਤ ਕਰਨ ਡੇ ਸਨ ਤੇ ਇੰਜ ਹੋਇਆ ਕਿ ਯਸੂ ਆਪ ਨਜ਼ਦੀਕ ਆ ਕੇ ਉਹਨਾਂ ਦੇ ਨਾਲ ਹੋ ਲਿੱਤਾ, ਲੇਕਿਨ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ ਸਨ ਕਿ ਉਹਨੂੰ ਨਾ ਪਹਿਚਾਨਣ। ਉਹਨੇ ਉਹਨਾਂ ਨੂੰ ਆਖਿਆ ਕਿ ਇੱਕੀ ਗੱਲਾਂ ਨੇ ਜੋ ਤੁਸੀਂ ਚੱਲਦੇ ਚੱਲਦੇ ਆਪਸ ਵਿੱਚ ਕਰਦੇ ਹੋ। ਉਹ ਗਮਗੀਨ ਜੇ ਹੋ ਕੇ ਖਲੋ ਗਏ ਤੇ ਫਿਰ ਉਹਨਾਂ ਵਿੱਚੋਂ ਇੱਕ ਜਿਹਦਾ ਨਾਮ ਕਲਿਪਾਸ ਸੀ ਜਵਾਬ ਵਿੱਚ ਉਹਨੂੰ ਆਖਿਆ ਕਿ ਤੂੰ ਯਰੂਸ਼ਲਮ ਵਿੱਚ ਇਕੱਲਾ ਮੁਸਾਫਰ ਏ ਜਿਹੜਾ ਨਹੀਂ ਜਾਣਦਾ ਕਿ ਇਹਨਾਂ ਦਿਨਾਂ 'ਚ ਉਹਦੇ ਵਿੱਚ ਕੀ ਵਾਕਿਆ ਹੋਇਆ। ਉਹਨੇ ਉਹਨਾਂ ਨੂੰ ਆਖਿਆ ਕਿ ਕੀ ਹੋਇਆ। ਉਹਨਾਂ ਨੇ ਉਹਨੂੰ ਆਖਿਆ ਕਿ ਯਸੂ ਨਾਸਰੀ ਦਾ ਮਾਜਰਾ ਜੋ ਖੁਦਾ ਤੇ ਸਾਰੀ ਉਮਤ ਦੇ ਨਜ਼ਦੀਕ ਕੰਮ ਤੇ ਕਲਾਮ ਵਿੱਚ ਕੁਦਰਤ ਵਾਲਾ ਨਬੀ ਸੀ ਤੇ ਸਰਦਾਰ ਕਾਹਿਨਾਂ ਤੇ ਹਾਕਮਾਂ ਨੇ ਉਹਨੂੰ ਪਕੜਵਾ ਦਿੱਤਾ ਤਾਂ ਕਿ ਉਹਦੇ 'ਤੇ ਕਤਲ ਦਾ ਹੁਕਮ ਦਿੱਤਾ ਜਾਏ ਤੇ ਉਹਨੂੰ ਮਸਲੂਬ ਕੀਤਾ। ਲੇਕਿਨ ਸਾਨੂੰ ਉਮੀਦ ਸੀ ਕਿ ਇਸਰਾਇਲ ਨੂੰ ਮੁਖਲਸੀ ਇਹੋ ਹੀ ਦੇਵੇਗਾ ਤੇ ਇਲਾਵਾ ਇਹਨਾਂ ਸਭ ਗੱਲਾਂ ਦੇ ਇਸ ਮਾਜਰੇ ਨੂੰ ਅੱਜ 3ਜਾ ਦਿਨ ਹੋ ਗਿਆ ਤੇ ਸਾਡੇ ਵਿੱਚੋਂ ਚੰਦ ਔਰਤਾਂ ਵੀ ਸਾਨੂੰ ਹੈਰਾਨ ਕਰ ਦਿੱਤਾ ਜਿਹੜੀਆਂ ਸਵੇਰੇ ਹੀ ਕਬਰ 'ਤੇ ਗਈਆਂ ਸਨ ਤੇ ਜਦੋਂ ਉਹਦੀ ਲਾਸ਼ ਨਾ ਪਾਈ ਤੇ ਆਖਦੀਆਂ ਆਈਆਂ ਸਨ ਕਿ ਅਸੀਂ ਰੋਇਆ ਵਿੱਚ ਫਰਿਸ਼ਤਿਆਂ ਨੂੰ ਵੇਖਿਆ। ਉਹਨਾਂ ਨੇ ਆਖਿਆ ਕਿ ਉਹ ਜ਼ਿੰਦਾ ਏ ਤੇ ਬਾਅਦ ਸਾਡੇ ਸਾਥੀਆਂ ਵਿੱਚੋਂ ਕਬਰ 'ਤੇ ਗਏ ਤੇ ਜਿਵੇਂ ਔਰਤਾਂ ਨੇ ਆਖਿਆ ਸੀ ਉਂਝ ਹੀ ਪਾ ਗਿਆ, ਮਗਰ ਉਹਨੂੰ ਨਾ ਵੇਖਿਆ। ਉਹਨੇ ਉਹਨਾਂ ਨੂੰ ਆਖਿਆ, ਐ ਨਾਦਾਨੋ ਤੇ ਨਬੀਆਂ ਦੀਆਂ ਸਭ ਗੱਲਾਂ ਨੂੰ ਮੰਨਣ ਵਿੱਚ ਸੁਸਤ ਇਤਕਾਦ ਹੋ ਕਿ ਮਸੀਹ ਨੂੰ ਇਹ ਦੁੱਖ ਉਠਾਉਣਾ ਤੇ ਆਪਣੇ ਜਲਾਲ ਵਿੱਚ ਦਾਖਲ ਹੋਣਾ ਜ਼ਰੂਰ ਨਾ ਸੀ। ਤੇ ਫਿਰ ਮੂਸਾ ਤੇ ਸਭ ਨਬੀਆਂ ਦੇ ਸਭ ਨਵਿਸ਼ਤਿਆਂ ਵਿੱਚ ਜਿੰਨੀਆਂ ਗੱਲਾਂ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ ਉਹ ਉਹਨਾਂ ਨੂੰ ਸਮਝਾ ਦਿੱਤੀਆਂ। ਇੰਨੇ ਵਿੱਚ ਉਹ ਉਸ ਪਿੰਡ ਦੇ ਨਜ਼ਦੀਕ ਪਹੁੰਚ ਗਏ ਜਿੱਥੇ ਜਾਂਦੇ ਸਨ ਤੇ ਉਹਦੇ ਡੰਗ ਤੋਂ ਐਸਾ ਮਾਲੂਮ ਹੋਇਆ ਕਿ ਉਹ ਅੱਗੇ ਜਾਣਾ ਚਾਹੁੰਦਾ ਹੈ। ਉਹਨਾਂ ਨੇ ਉਹਨੂੰ ਇਹ ਆਖ ਕੇ ਮਜਬੂਰ ਕੀਤਾ ਕਿ ਸਾਡੇ ਨਾਲ ਰਹਿ ਕਿਉਂਕਿ ਸ਼ਾਮ ਹੋਣ ਡਈ ਏ, ਦਿਨ ਹੁਣ ਢਲਣ ਵਾਲਾ ਹੈ। ਬਸ ਉਹ ਅੰਦਰ ਗਿਆ ਤਾਂ ਕਿ ਉਹਦੇ ਨਾਲ ਰਵੇ। ਜਦੋਂ ਉਹਦੇ ਨਾਲ ਖਾਣਾ ਖਾਵਣ ਬੈਠਿਆ ਤੇ ਇੰਜ ਹੋਇਆ ਕਿ ਉਹਨੇ ਰੋਟੀ ਲੈ ਕੇ ਬਰਕਤ ਦਿੱਤੀ ਤੇ ਤੋੜ ਕੇ ਉਹਨਾਂ ਨੂੰ ਦੇਵਣ ਲੱਗਾ ਤੇ ਉਸ ਵੇਲੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਤੇ ਉਹਨਾਂ ਨੇ ਉਹਨੂੰ ਪਹਿਚਾਣ ਲਿੱਤਾ ਤੇ ਉਹ ਉਹਨਾਂ ਦੀ ਨਜ਼ਰ ਤੋਂ ਗਾਇਬ ਹੋ ਗਿਆ। ਉਹਨਾਂ ਨੇ ਆਪਸ ਵਿੱਚ ਆਖਿਆ ਕਿ ਜਦੋਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ ਤੇ ਸਾਡੇ ਨਾਲ ਨਿਵਿਸ਼ਤਿਆਂ ਦੇ ਬੇਦ ਖੋਲਦਾ ਸੀ ਤੇ ਕੀ ਸਾਡੇ ਦਿਲ ਜੋਸ਼ ਦੇ ਨਾਲ ਨਾ ਭਰ ਗਏ ਸਨ। ਬਸ ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਲੌਟ ਕੇ ਤੇ ਉਹਨਾਂ 11 ਤੇ ਉਹਨਾਂ ਦੇ ਸਾਥੀਆਂ ਨੂੰ ਇਕੱਠਾ ਪਾਇਆ। ਉਹ ਆਖਣ ਡੇ ਸਨ ਕਿ ਖੁਦਾਵੰਦ ਬੇਸ਼ੱਕ ਜੀ ਉੱਠਿਆ ਤੇ ਸ਼ਮਨ ਨੂੰ ਵਿਖਾਈ ਦਿੱਤਾ। ਉਹਨਾਂ ਨੇ ਰਾਹ ਦਾ ਹਾਲ ਬਿਆਨ ਕੀਤਾ ਤੇ ਇਹ ਵੀ ਕਿ ਉਹਨੂੰ ਰੋਟੀ ਤੋੜਦੇ ਵੇਲੇ ਕਿਸ ਤਰ੍ਹਾਂ ਪਹਿਚਾਣਿਆ। ਉਹ ਇਹ ਗੱਲਾਂ ਕਰਨ ਹੀ ਡੇ ਸਨ ਕਿ ਯਸੂ ਆਪ ਉਹਨਾਂ ਦੇ ਦਰਮਿਆਨ ਆ ਖਲੋਤਾ ਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਮਗਰ ਉਹਨਾਂ ਨੇ ਘਬਰਾ ਕੇ ਤੇ ਖੌਫ ਖਾ ਕੇ ਇਹ ਸਮਝਿਆ ਕਿ ਕਿਸੇ ਰੂਹ ਨੂੰ ਵੇਖਦੇ ਨੇ। ਉਹਨੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਘਬਰਾਉਂਦੇ ਹੋ ਤੇ ਕਿਸ ਵਾਸਤੇ ਤੁਹਾਡੇ ਦਿਲ ਵਿੱਚ ਸ਼ੱਕ ਪੈਦਾ ਹੁੰਦਾ ਹੈ? ਮੇਰੇ ਹੱਥ ਤੇ ਮੇਰੇ ਪੈਰ ਵੇਖੋ, ਮੈਂ ਹੀ ਹਾਂ। ਮੈਨੂੰ ਛੂ ਕੇ ਵੇਖੋ, ਕਿਉਂਕਿ ਰੂਹ ਦੇ ਗੋਸ਼ ਤੇ ਹੱਡੀ ਨਹੀਂ ਹੁੰਦੀ ਜਿਵੇਂ ਮੇਰੇ ਵਿੱਚ ਵੇਖਦੇ ਹੋ। ਤੇ ਆ ਕੇ ਉਹਨੇ ਉਹਨਾਂ ਨੂੰ ਆਪਣੇ ਹੱਥ ਤੇ ਪੈਰ ਵਿਖਾਏ। ਜਦੋਂ ਮਾਰੇ ਖੁਸ਼ੀ ਦੇ ਉਹਨਾਂ ਨੂੰ ਯਕੀਨ ਨਾ ਆਇਆ ਤੇ ਤਾਜੁਬ ਕਰਦੇ ਸਨ ਤੇ ਉਹਨੇ ਉਹਨਾਂ ਨੂੰ ਆਖਿਆ ਕਿ ਇੱਥੇ ਤੁਹਾਡੇ ਕੋਲ ਕੁਝ ਖਾਵਣ ਨੂੰ ਹੈ। ਉਹਨਾਂ ਨੇ ਉਹਨੂੰ ਬੁਨੀ ਹੋਈ ਮੱਛਲੀ ਦਾ ਕਤਲਾ ਦਿੱਤਾ। ਉਹਨੇ ਲੈ ਕੇ ਉਹਨਾਂ ਦੇ ਰੂਬਰੂ ਖਾਧਾ। ਫਿਰ ਉਹਨੇ ਉਹਨਾਂ ਨੂੰ ਆਖਿਆ ਕਿ ਇਹ ਮੇਰੀਆਂ ਉਹ ਗੱਲਾਂ ਨੇ ਜੋ ਮੈਂ ਉਦੋਂ ਤੁਹਾਡੇ ਨਾਲ ਆਖੀਆਂ ਜਦੋਂ ਮੈਂ ਤੁਹਾਡੇ ਨਾਲ ਸਾਂ, ਤੇ ਜ਼ਰੂਰ ਕਿ ਜਿੰਨੀਆਂ ਗੱਲਾਂ ਮੂਸਾ ਦੀ ਤੁਰੈਤ ਤੇ ਨਬੀਆਂ ਦੇ ਸਹੀਫਿਆਂ ਤੇ ਜ਼ਬੂਰ ਵਿੱਚ ਮੇਰੀ ਬਾਬਤ ਲਿਖੀਆਂ ਨੇ ਪੂਰੀਆਂ ਹੋਣ। ਫਿਰ ਉਹਨੇ ਉਹਨਾਂ ਦਾ ਜ਼ਿਹਨ ਖੋਲ੍ਹਿਆ ਤਾਂ ਕਿ ਕਿਤਾਬੇ ਮੁਕੱਦਸ ਨੂੰ ਸਮਝਣ ਤੇ ਉਹਨਾਂ ਨੂੰ ਆਖਿਆ ਕਿ ਇੰਜ ਲਿਖਿਆ ਏ ਕਿ ਮਸੀਹ ਦੁੱਖ ਉਠਾਏਗਾ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ ਤੇ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਭ ਕੌਮਾਂ ਵਿੱਚ ਤੋਬਾ ਤੇ ਗੁਨਾਹਾਂ ਦੇ ਮੁਆਫੀ ਦੀ ਮੁਨਾਦੀ ਉਹਦੇ ਨਾਂ ਤੋਂ ਕੀਤੀ ਜਾਏਗੀ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।